ਗੁਰਪੁਰ ਸਾਧ ਗ੍ਰੰਥ ਗੁਰਜਾਨਾ ਗੁਰਪੁਰ ਸਾਧ ਗ੍ਰੰਥ ਗੁਰਜਾਨਾ ਵਾਹਿਗੁਰੂ ਬੰਧਨ ਭਗਵਾਨਾ ਵਾਹਿਗੁਰੂ ਗੁਰੂ ਗ੍ਰੰਥ ਜੀ ਉਬੇ ਜਹਾਜ਼ ਉਦਾਰ ਜੋ ਸਰਦਾ ਧਰ ਸੇ ਰਹੇ ਸੋਤ ਰਹਿ ਪਵ ਪਾਰ ਗੁਰੂ ਦਰਸ਼ ਜੇ ਦੇਖਣਾ ਸ੍ਰੀ ਗ੍ਰੰਥ ਦਰਸਾਏ ਬਾਤ ਕਰਨ ਗੁਰ ਸੁਣ ਚਹੈ ਪੜੈ ਗ੍ਰੰਥ ਮਨ ਲਾਏ ਜੋ ਮੁਝ ਬਚਨ ਸੁਣ ਕੀ ਜਾਏ ਗ੍ਰੰਥ ਵਿਚਾਰ ਸੁਣ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਨ ਭੇਦ ਨਾਮ ਚੁਕ ਮਾਨ ਵਾਹਿਗੁਰੂ ਗੁਰੂ ਗ੍ਰੰਥ ਜੀ ਉਬੇ ਜਹਾਜ ਉਦਾਰ ਗੁਰੂ ਗ੍ਰੰਥ ਕਲ ਯੁਗ ਭਇਓ ਗੁਰੂ ਗ੍ਰੰਥ ਕਲ ਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਣ ਗੁਰੂ ਮਾਨੋ ਗ੍ਰੰਥ ਆਗਿਆ ਪਏ ਹੈ ਗੁਰੂ ਮਾਨੋ ਗ੍ਰੰਥ ਆਗਿਆ ਪਏ ਹੈ ਕਾਲ
ਆਗਿਆ ਪਈ ਹੈ ਅਕਾਲ ਕੀ ਗੁਰੂ ਮਾਨਿਓ ਗ੍ਰੰਥ ਆਗਿਆ ਪਈ ਹੈ ਅਕਾਲ ਕੀ
ਮਾਨਿਓ ਗ੍ਰੰਥ ਆਗਿਆ ਪਈ ਹੈ ਮਾਨਿਓ ਗ੍ਰੰਥ ਆਗਿਆ ਪਈ ਹੈ ਕਾਲ ਕੀ
ਮਾਨਿਓ ਗ੍ਰੰਥ ਆਗਿਆ ਪਈ ਹੈ ਕਾਲ ਕੀ ਗੁਰੂ ਮਾਨਿਓ ਗ੍ਰੰਥ ਆਗਿਆ ਪਈ ਹੈ ਅਕਾਲ ਕੀ
से आज्ञा पई है। मान्यों गंग से आज्ञा पई है अकाल की।
गुरु मान्यों गंग से आज्ञा पई है अकाल की।
अज्ञा पई अकाल की। चलै चलाए सब कृष्ण सौपन है। गुरु ग्रंथ जी मान्यो प्रगट गुणाती दे। प्रगट मुख लोचन है भोजन है।
परम सत्कार योग गुरु स्वरूप गुरु खालसा सत्संग जी सारी संगतां गुरु प्यार विच आ के फतेह विच सांझ पाउण दी खेचल करो जी। गज के आखो
वाहिगुरु जी का खालसा वाहिगुरु जी की फतेह।
गुरु नानक दे 11वें श्लोक श्री गुरु ग्रंथ साहिब जी दे पावन ते पवित्र हजूरी दा आप सारियां संगतां आनंद माण रही हैं। गुरु की पावन हजूरी विच आए हुए महापुरुषां प्रचारकां रागी सिंह साहबानां तों बड़ी देर तों लाहा प्राप्त आप जी कर रहे हो जो हुण समाप्ति तक समा अपने कोल बचदा है इनू सफला करन वास्ते थोड़ा जा ये ख्याल रखना कि जो गुरु ने मर्यादा बनाई है वह मर्यादा भंग ना हो जाए। उहदे नाल लाभ भी सानू वध मिलेगा समा सफला होगा तो गुरु की आग्ञा मनण का फल मिलेगा गुरु की खुशी मिलेगी। जदों सिख आग्ञा तो बाहर हो जाए फिर गुरु की खुशी नहीं मिलती उहदे हुक्म विच रह के। गुरु का हुक्म की है प्रभु की उस्तत करो संत मीत सावधान ये गुरु का हुक्म है। वैसे तो पंज निजम हैं सब तो पहली बात श्रद्धा की है गुरु के उत्ते 100% विश्वास होवे जाके मन गुर की प्रतीत तिस जन आवे हर श्रद्धा नाम विश्वास का है। श्रद्धा का अर्थ ही है भावना प्यार भी होना विश्वास भी होना ये दूसरा गुण है। निर्माणता मान तो रहत हंकार तो रहत होना तीसरा गुण है। सावधानता शरीर आलस तो रहत होना यह चौथा गुण है। मन जिहड़ा है वह संकल्पां विकल्पां दे बहन विच रुढ़िया रहिंदा है हर वेले। संकल्प केवल उहदा रुख बदलिया जा सकता है संकल्प मिटिया नहीं करदा जिन्ना चिर जीवन संकल्प चलता रहिंदा। हुण आप मुहारे संकल्प चलदा है फिर इको ही शब्द जिहड़ा है एक शब्द मेरे प्राण वस्त है जदों प्राणा च बस गया इको ही शब्द ही उह आ गया। श ਸ਼ਬਦ ਵਿੱਚ ਸੁਰਤ ਨੂੰ ਜਦੋਂ ਜੋੜ ਕੇ ਰੱਖਾਂਗੇ, ਭਾਵੇਂ ਇੱਕ ਸ਼ਬਦ ਹੈ ਭਾਵੇਂ ਗੁਰਬਾਣੀ ਦੇ ਅਨੰਤ ਸ਼ਬਦ, ਸਿਧਾਂਤ ਵਿੱਚ ਜੋੜਨਾ। ਸੋ ਆਓ ਇਸ ਤਰੀਕੇ ਦੇ ਨਾਲ ਲਾਹ ਪ੍ਰਾਪਤ ਕਰੀਏ। ਇਹ ਜਿਹੜੇ ਦਿਨ ਲੰਘ ਰਹੇ ਨੇ ਬੜੇ ਇਤਿਹਾਸਕ ਦਿਹਾੜੇ ਨੇ। ਸਾਲ ਬਾਅਦ ਸਦੀਆਂ ਦੀ ਯਾਦ ਲੈ ਕੇ ਆਉਂਦੇ ਨੇ, ਸਾਲ ਬਾਅਦ ਸਦੀਆਂ ਬੀਤੀਆਂ, ਪਰ ਜਿਨ੍ਹਾਂ ਸਿੱਖਾਂ ਦਾ ਗੁਰੂ ਨਾਲ ਪਿਆਰ ਹੈ ਉਹਨਾਂ ਦੇ ਵਾਸਤੇ ਇਹ ਘੜੀਆਂ ਉਸੇ ਤਰ੍ਹਾਂ ਤਾਜ਼ਾ ਨੇ। ਹੋ ਸਕਦਾ ਇਹਨਾਂ ਰੂਹਾਂ ਦੇ ਵਿੱਚੋਂ ਵੀ ਉਸ ਵੇਲੇ ਉਹਨਾਂ ਸਰੀਰਾਂ ਦੇ ਵਿੱਚ ਕੋਈ ਜੀਵ ਆਤਮਾ ਉਸ ਸਰੀਰ ਵਿੱਚ ਹੋਵੇ, ਗੁਰੂ ਦੀ ਹਜ਼ੂਰੀ ਚ ਹਾਜ਼ਰ ਹੋਵੇ। ਕੋਈ ਅਸਚਰਜ ਬਾਤ ਨਹੀਂ, ਹੋ ਸਕਦਾ ਹੈ ਐਸਾ। ਗੁਰੂ ਸਾਹਿਬ ਦੇ ਜ਼ਿੰਦਗੀ ਦੇ ਇਸ ਸੰਸਾਰ ਦੀ ਜ਼ਿੰਦਗੀ ਉਹਦੇ ਅੰਤਲੇ ਪੜਾਅ ਦਾ ਇਤਿਹਾਸ ਹੈ, ਦਸਵੇਂ ਜਾਮੇ ਦਾ ਗੁਰੂ ਨਾਨਕ ਦਾ ਇਤਿਹਾਸ। ਤਾਂ ਪਟਨਾ ਸ਼ਹਿਰ ਤੋਂ ਬਲਕਿ ਇਸ ਤੋਂ ਵੀ ਪਿੱਛੋਂ ਤ੍ਰਿਵੇਣੀ ਤੋਂ ਸ਼ੁਰੂ ਹੋ ਜਾਂਦਾ ਹੈ। ਤਹੀਂ ਪ੍ਰਕਾਸ਼ ਹਮਾਰਾ ਭਇਓ, ਫਿਰ ਉੱਥੋਂ ਜਬ ਹੀ ਜਾ ਤ੍ਰਿਵੇਣੀ ਪਏ, ਪੁੰਨ ਦਾਨ ਦਿਨ ਕਰਤ ਪਏ, ਤਹੀਂ ਪ੍ਰਕਾਸ਼ ਹਮਾਰਾ ਭਇਓ। ਪ੍ਰਕਾਸ਼ ਤੇ ਭਾਵ ਦੋ ਸ਼ਬਦਾਂ ਦੀ ਵਿਆਖਿਆ ਕਰੋਗੇ ਤਾਂ ਤ੍ਰਿਵੇਣੀ ਤੋਂ ਇਤਿਹਾਸ ਸ਼ੁਰੂ ਹੋ ਜਾਂਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਪਟਨਾ ਸ਼ਹਿਰ ਵਿਖੇ ਭਵ ਲਇਓ, ਇੱਥੋਂ ਸ਼ੁਰੂ ਹੋ ਕੇ ਦੱਖਣ ਦੀ ਧਰਤੀ ਵਿੱਚ ਸਤਿਗੁਰਾਂ ਨੇ ਜੀਵਨ ਦੇ ਅੰਤਲੇ ਕੌਤਕ ਕਰਕੇ ਆਪਣੀ ਦੇਹ ਨੂੰ ਸੰਸਾਰ ਤੋਂ ਓਹਲੇ ਕੀਤਾ। ਜੋਤੀ ਜੋਤ ਸਮਾਉਣ ਦਾ ਇਹ ਦਿਹਾੜਾ ਸਤਿਗੁਰਾਂ ਦਾ, ਇਹਦੇ ਨਾਲ ਇਹ ਗੁਰਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਗ ਦੀ ਸਥਾਪਨਾ ਦਿਨ, ਇਹ ਦੋ ਮਨੋਰਥ ਲੈ ਕੇ ਹਰ ਸਾਲ ਦੀਵਾਨ ਸਜਾਏ ਜਾਂਦੇ ਨੇ। ਅੱਜ ਪਹਿਲਾ ਦੀਵਾਨ ਹੈ, ਕੱਲ ਤੋਂ ਸੰਗਤਾਂ ਪਹਿਲੇ ਦਿਨ ਥੋੜਾ ਜਿਹਾ ਇਹ ਸੁਭਾਅ ਹੀ ਹੈ ਸਾਡੇ ਇਲਾਕੇ ਵਾਲੀਆਂ ਸੰਗਤਾਂ ਨੂੰ ਵੀ ਚਲੋ ਦੋ ਤਿੰਨ ਦਿਨ ਦਾ ਦੀਵਾਨ ਹੈ, ਪਰ ਫਿਰ ਵੀ ਜਿਹੜੀਆਂ ਗੁਰਮੁਖ ਰੂਹਾਂ ਆਈਆਂ ਨੇ, ਤੁਸੀਂ ਕਲਗੀ ਧਰ ਪਾਤਸ਼ਾਹ ਦੇ ਨਾਲ ਆਪਣਾ ਰਿਸ਼ਤਾ ਜਿਹੜਾ ਪਿਤਾ ਪੁੱਤਰ ਦਾ ਜੋ ਰਿਸ਼ਤਾ ਹੈ, ਸੰਤਾਨ ਦਾ ਜੋ ਆਪਣੇ ਮਾਂ ਬਾਪ ਨਾਲ ਰਿਸ਼ਤਾ ਹੈ, ਉਹਦੀ ਸਾਂਝ ਹਿਰਦੇ ਵਿੱਚ ਲੈ ਕੇ ਫਿਰ ਇੱਥੇ ਆਇਓ। ਸਾਂਝੇ ਬਾਪੂ ਦਾ ਦਿਹਾੜਾ ਹੈ, ਸਤਿਗੁਰਾਂ ਦਾ ਇਤਿਹਾਸ ਪਟਨਾ ਸਾਹਿਬ ਤੋਂ ਲੈ ਕੇ ਕਿਵੇਂ ਸਤਿਗੁਰੂ ਤਾਰਦੇ ਹੋਏ 9 ਸਾਲ ਦੀ ਉਮਰ ਵਿੱਚ ਪਿਤਾ ਨੂੰ ਦਿੱਲੀ ਭੇਜਣਾ, ਛੋਟੀ ਜਿਹੀ ਅਵਸਥਾ ਵਿੱਚ ਗੁਰਤਾ ਗੱਦੀ ਸੰਭਾਲਣੀ, 22 ਧਾਰ ਦੇ ਰਾਜਿਆਂ ਦੇ ਨਾਲ ਉਹ ਜੇ ਨਾਜ਼ੁਕ ਮੌਕੇ ਵੀ ਅਡੋਲ ਰਹਿਣਾ, ਦਿੱਲੀ ਦਾ ਤਖ਼ਤ ਵੀ ਬੈਰੀ ਬਣਿਆ, 22 ਧਾਰ ਦੇ ਰਾਜੇ ਵੀ ਬੈਰੀ ਬਣੇ ਨੇ, ਖਾਲਸੇ ਦੀ ਸਿਰਜਣਾ ਕੀਤੀ, ਪਹਾੜੀ ਰਾਜਿਆਂ ਦੇ ਨਾਲ ਵੀ ਲੜਾਈਆਂ ਹੁੰਦੀਆਂ ਰਹੀਆਂ, ਧਰਮ ਦੀਆਂ ਲੜਾਈਆਂ ਸੀ, ਕੋਈ ਜਾਇਦਾਦ ਦੀ ਲੜਾਈ ਤਾਂ ਨਹੀਂ। 14 ਲੜਾਈਆਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਜੀਵਨ ਵਿੱਚ ਲੜੀਆਂ। ਪਹਿਲੀ ਲੜਾਈ ਭੰਗਾਣੀ ਦਾ ਯੁੱਧ ਸੀ, 4 ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ, ਚਮਕੌਰ ਦਾ ਜੰਗ, ਮੁਕਤਸਰ ਸਾਹਿਬ ਦਾ ਜੰਗ, ਇਹ ਆਖਰੀ ਜੰਗ ਸੀ ਮੁਕਤਸਰ ਸਾਹਿਬ ਦਾ। ਦਮਦਮਾ ਸਾਹਿਬ ਬੈਠ ਕੇ ਅਨੁਭਵੀ ਬੀੜ ਦਾ ਉਚਾਰਨ, ਭਾਈ ਮਨੀ ਸਿੰਘ ਸਾਹਿਬ ਨੂੰ ਲਖਾਰੀ ਲਾਇਆ, 9 ਮਹੀਨੇ 9 ਦਿਨ 9 ਘੜੀਆਂ 9 ਪਲ ਦੇ ਵਿੱਚ ਇਹ ਸਾਰੀ ਖੇਡ ਸਮਾਪਤ ਕੀਤੀ। ਤੇ ਫਿਰ ਇੱਥੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੱਖਣ ਦੀ ਧਰਤੀ ਨੂੰ ਜਦੋਂ ਰਵਾਨਾ ਹੋਇਆ ਇਸੇ ਥਾਂ ਤੇ ਦਮਦਮਾ ਸਾਹਿਬ ਦੇ ਸਥਾਨ ਤੇ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਜੀ ਦਿੱਲੀ ਤੋਂ ਭਾਈ ਮਨੀ ਸਿੰਘ ਦੇ ਨਾਲ ਆ ਕੇ ਮਿਲੇ ਸੀ। ਮਾਤਾ ਸੁੰਦਰ ਕੌਰ ਤੋਂ ਦਿੱਲੀ ਵਾਪਸ ਉਸ ਥਾਂ ਤੇ ਰਹੇ ਪਰ ਮਾਤਾ ਸਾਹਿਬ ਕੌਰ ਗੁਰੂ ਸਾਹਿਬ ਜੀ ਦੇ ਨਾਲ ਦੱਖਣ ਦੀ ਧਰਤੀ ਨੂੰ ਵਿਦਾ ਹੋ ਗਏ ਸਨ। ਔਰੰਗਜ਼ੇਬ ਦੇ ਮਰਨ ਤੋਂ ਬਾਅਦ ਦਿੱਲੀ ਦੇ ਤਖ਼ਤ ਵਿੱਚ ਬੜਾ ਝਗੜਾ ਪਿਆ। ਜਿਹੜੇ ਤਰੀਕੇ ਨਾਲ ਤਾਰਾ ਆਜ਼ਮ ਨੂੰ ਮਾਰ ਕੇ ਬਹਾਦਰ ਸ਼ਾਹ ਨੂੰ ਰਾਜ ਦਵਾਇਆ ਬਹੁਤ ਲੰਮੀ ਕਹਾਣੀ ਹੈ। ਉਹਦੇ ਨਾਲ ਵਾਅਦਾ ਕੀਤਾ ਸੀ ਕਿ ਜਿੱਤ ਤੈਨੂੰ ਲੈ ਦਿਆਂਗੇ, ਤੇਰੇ ਦੁਸ਼ਮਣ ਨੂੰ ਮਹਾਰਾਜ ਕਹਿੰਦੇ ਮੈਂ ਆਪਣੇ ਤੀਰ ਨਾਲ ਮਾਰਾਂਗਾ, ਰਾਜ ਦਾ ਤਿਲਕ ਤੈਨੂੰ ਦਵਾਵਾਂਗਾ, ਤੇਰੇ ਨਾਲ ਵਾਅਦਾ ਰਿਹਾ। ਪਰਿਕਸ਼ਰ ਦਿੱਲੀ ਦੇ ਤਖ਼ਤ ਤੇ ਜਦੋਂ ਬਹਿ ਜਾਏ ਬਹਾਦਰ ਸ਼ਾਹ ਫਿਰ ਤੇਰੇ ਕੋਲੋਂ ਧਰਮ ਦਾ ਕਾਰਜ ਕਰਾਉਣਾ ਹੈ। ਉਸ ਵੇਲੇ ਤੋਂ ਜੋ ਤੈਨੂੰ ਸੇਵਾ ਦੱਸੀਏ ਖਿੜੇ ਮੱਥੇ ਪ੍ਰਵਾਨ ਕਰਨੀ ਹੋਵੇਗੀ। ਇਹਦੇ ਮਨ ਵਿੱਚ ਸੰਸਾ ਸੀ, ਰਾਜਨੀਤਿਕ ਲੋਕ ਜਿਹੜੇ ਨੇ ਉਹ ਸੰਸੇ ਹੁੰਦੇ ਨੇ ਕੀ ਮੰਗੇਗਾ ਗੁਰੂ। ਉਸ ਵੇਲੇ ਆਖਿਰ ਸਮਾਂ ਲੰਘਦਾ ਗਿਆ, ਸਮਾਂ ਆਪਣੀ ਚਾਲ ਚੱਲਦਾ ਗਿਆ, ਜਦੋਂ ਐਨ ਜਿੱਤ ਹੋਣ ਵਾਲੀ ਸੀ ਉਸ ਵੇਲੇ ਸੰਕਲਪ ਆਇਆ, ਜਦੋਂ ਦਿੱਲੀ ਦਾ ਤਾਜ ਨੂੰ ਦਿਖਣ ਲੱਗ ਪਿਆ, ਤਖ਼ਤ ਦਿਖਣ ਲੱਗ ਪਿਆ ਕਿ ਜਿੱਤ ਤਾਂ ਹੁਣ ਹੋਏ ਗਈ, ਯਾਦ ਆਇਆ ਕਿ ਗੁਰੂ ਨਾਲ ਵਾਅਦਾ ਵੀ ਕੀਤਾ ਹੋਇਆ, ਪਤਾ ਨਹੀਂ ਗੁਰੂ ਕੀ ਮੰਗੇਗਾ। ਕਿਤੇ ਇਹ ਨਾ ਹੋਵੇ ਗੁਰੂ ਦਿੱਲੀ ਦਾ ਤਖ਼ਤ ਹੀ ਨਾ ਵਿਹਲਾ ਕਰਾ ਲਵੇ, ਮੈਂ ਵਾਅਦਾ ਜੋ ਕਰ ਚੁੱਕਾ। ਮਨ ਦੇ ਚੋਂ ਸੰਕਲਪ ਉੱਠਿਆ, ਮਨ ਨੇ ਇਹਦਾ ਉੱਤਰ ਦੇ ਦਿੱਤਾ, ਜੇ ਗੁਰੂ ਨੇ ਦਿੱਲੀ ਦਾ ਤਖ਼ਤ ਮੰਗ ਲਿਆ ਮੈਂ ਕਿਹੜਾ ਫਿਰ ਦੇਣ ਵਾਲਾ। ਮਨ ਦੇ ਵਿੱਚ ਹੀ ਮੁੱਕਰ ਗਿਆ। ਮਹਾਰਾਜ ਕਹਿੰਦੇ ਬੇਈਮਾਨ, ਫਿਰ ਵੀ ਤੇਰੇ ਵਿੱਚ ਖੂਨ ਤਾਂ ਔਰੰਗਜ਼ੇਬ ਦਾ ਹੀ ਹੈ ਨਾ, ਬਾਪ ਤਾਂ ਤੇਰਾ ਉਹੀ ਹੈ, ਤੇਰਾ ਕਸੂਰ ਨਹੀਂ, ਉਸ ਜ਼ਾਲਮ ਤੇਰੇ ਬਾਪ ਦਾ ਕਸੂਰ ਹੈ ਜਿਹਦਾ ਖੂਨ ਹੈ ਤੂੰ। ਮਹਾਰਾਜ ਸਾਹਿਬ ਨੇ ਖੇਡ ਵਰਤਾ ਦਿੱਤੀ ਤੇ ਉਸੇ ਸ਼ੇਨੇ ਦੀ ਹਾਰ ਹੋਣ ਲੱਗੀ, ਪੈਰ ਉਖੜ ਗਏ, ਭਾਜਣਾ ਪੈ ਗਈਆਂ। ਭਾਈ ਦਇਆ ਸਿੰਘ ਨੂੰ ਕਿਹਾ ਕਿ ਗੁਰੂ ਤਾਂ ਕਹਿੰਦਾ ਸੀ ਮੈਂ ਜਿੱਤ ਕਰਾਊਂ, ਫਿਰ ਵੀ ਕਸੂਰ ਗੁਰੂ ਦਾ ਹੀ ਹੈ, ਆਪਣਾ ਨਹੀਂ ਹੈ। ਕੈਸੀ ਚਲਾਕੀ ਹੈ ਜੀਵ ਦੇ ਅੰਦਰ। ਭਾਈ ਦਇਆ ਸਿੰਘ ਜਾ ਕੇ ਕਹਿਣ ਲੱਗੇ ਮਹਾਰਾਜ ਹੁਣ ਤਾਂ ਲਾਜ ਤੁਹਾਨੂੰ ਹੈ, ਬਚਨ ਹੈ ਆਪ ਜੀ ਦਾ। ਦਇਆ ਸਿੰਘ ਉਹਨੂੰ ਬੇਈਮਾਨ ਨੂੰ ਪੁੱਛ ਚਿਤਬਿਆ ਕੀ ਹੈ ਉਸਨੇ, ਉਹਨੂੰ ਇਹ ਨਹੀਂ ਪਤਾ ਵੀ ਗੁਰੂ ਮਨ ਦੀਆਂ ਚਿਤਬੜੀਆਂ ਘੱਟ ਘੱਟ ਕੇ ਅੰਤਰ ਕੀ ਜਾਣ ਤੇ ਗੁਰੂ ਨਾਨਕ ਦੀ ਗੱਦੀ ਹੈ। ਉਹ ਮੁਕਰ ਗਿਆ ਆਪਣੇ ਵਾਅਦੇ ਤੋਂ ਰਾਜ ਲੈਣ ਤੋਂ ਪਹਿਲਾਂ, ਇਸ ਲਈ ਆਪਾਂ ਆਪਣੀ ਸ਼ਕਤੀ ਪਿੱਛੇ ਖਿੱਚ ਲੈਣੀ। ਉਹਨੇ ਫਿਰ ਪੱਕਾ ਮਨ ਹੋ ਕੇ ਕਿਹਾ ਜੀ ਮੇਰੇ ਕੋਲੋਂ ਗਲਤੀ ਹੋ ਗਈ, ਮਾਮੇ ਨੂੰ ਵਿਚੋਲਾ ਪਾਇਆ ਆਪਣੇ ਨੂੰ, ਜੋ ਹੋਇਆ ਗੁਰੂ ਸਾਹਿਬ ਨੇ ਆਖਰ ਆਪਣੇ ਤੀਰ ਨਾਲ ਤਾਰਾ ਆਜ਼ਮ ਨੂੰ ਮਾਰ ਕੇ ਦਿੱਲੀ ਦਾ ਤਖ਼ਤ ਉਹਦੇ ਹਵਾਲੇ ਕਰ ਦਿੱਤਾ। ਇੱਥੋਂ ਇੱਕ ਗੱਲ ਤਾਂ ਸਾਫ਼ ਹੋ ਗਈ, ਗੈਰ ਧਰਮ ਵਾਲਾ ਕੋਈ ਗੁਰੂ ਵੱਲ ਉਂਗਲ ਨਹੀਂ ਕਰ ਸਕਦਾ। ਜੇ ਗੁਰੂ ਨੂੰ ਰਾਜ ਚਾਹੀਦਾ ਹੁੰਦਾ ਤਾਂ ਇਸ ਤੋਂ ਪਹਿਲਾਂ ਵੀ ਪ੍ਰਾਪਤ ਕਰ ਸਕਦੇ ਸੀ, ਰਾਜ ਦੀ ਲੋੜ ਨਹੀਂ ਸੀ। ਕਿਸੇ ਨੂੰ ਰਾਜ ਦਵਾਉਣ ਵਾਲੇ ਆਪ ਨਹੀਂ ਸਮਝ ਸਕਦੇ ਸੀ, ਸੰਕਲਪ ਹੀ ਨਹੀਂ ਸੀ। ਬਾਦਸ਼ਾਹ ਨੇ ਕਿਹਾ ਮਹਾਰਾਜ ਇਹ ਰਾਜ, ਇਹ ਤਾਜ, ਇਹ ਤਖ਼ਤ ਸਭ ਤੇਰਾ ਹੈ, ਮੇਰੀ ਤਾਜਪੋਸ਼ੀ ਤਾਂ ਪੂਰੀ ਹੋਏਗੀ ਜੇ ਕਲਗੀ ਵਾਲਾ ਸਤਿਗੁਰੂ ਆਪਣੇ ਹੱਥ ਨਾਲ ਤਾਜ ਮੇਰੇ ਸਿਰ ਦੇ ਉੱਤੇ ਰੱਖੇ। ਫਿਰ ਇਸ ਤਾਜ ਦੀ ਲਾਜ ਹੋਏਗੀ ਗੁਰੂ ਨੂੰ, ਮਹਾਰਾਜ ਨੇ ਸਵੀਕਾਰ ਕੀਤਾ, ਕੋਈ ਬਾਤ ਨਹੀਂ, ਮੈਂ ਆਪਣੇ ਹੱਥਾਂ ਨਾਲ ਤਾਜ ਰੱਖ ਦੇਣਾ। ਦਿੱਲੀ ਦਰਬਾਰ ਸਜਿਆ, ਔਰੰਗਜ਼ੇਬ ਦਾ ਬੇਟਾ ਬਹਾਦਰ ਸ਼ਾਹ ਜਿਹੜਾ ਪਹਿਲਾਂ ਮੁਅਜ਼ਮ ਸ਼ਾਹ ਸੀ, ਇਹ ਬਹਾਦਰ ਸ਼ਾਹ ਬਣ ਕੇ ਰਾਜ ਸਾਂਭਣ ਲੱਗਾ। ਪੂਰਾ ਸਜਾ ਕੇ ਰਾਜ ਮੁਕਟ ਗੁਰੂ ਦੇ ਹਵਾਲੇ ਕੀਤਾ ਕਿ ਬਾਦਸ਼ਾਹ ਦੇ ਸਿਰ ਤੇ ਰੱਖ ਦਿਓ। ਗੁਰੂ ਆਪਣੇ ਹੱਥਾਂ ਵਿੱਚ ਲੈ ਕੇ ਉਸ ਤਾਜ ਵੱਲ ਵੇਖਦਾ ਰਿਹਾ, ਇੰਤਜ਼ਾਰ ਬਾਦਸ਼ਾਹ ਕਰ ਰਿਹਾ, ਤਾਜ ਸਿਰ ਤੇ ਕਿਉਂ ਨਹੀਂ ਰੱਖ ਲਏ, ਦੇਰੀ ਕਿਉਂ ਹੋ ਰਹੀ ਹੈ, ਵਜ਼ੀਰ ਅਮੀਰ ਬੈਠੇ ਦੇ ਰਹੇ ਨੇ, ਕਾਰਨ ਕੀ ਹੈ? ਗੁਰੂ ਤਾਜ ਵੱਲ ਹੀ ਵੇਖੀ ਜਾ ਰਹੇ। ਫਿਰ ਮਨ ਵਿੱਚ ਕਈ ਤਰੰਗ ਉੱਠੇ ਬਹਾਦਰ ਸ਼ਾਹ ਦੇ, ਆਖਰ ਬਹਾਦਰ ਸ਼ਾਹ ਨੂੰ ਬੋਲਣਾ ਪਿਆ, ਪਾਤਸ਼ਾਹ ਕੀ ਗੱਲ ਹੈ, ਤਾਜ ਵੱਲ ਵੇਖੀ ਜਾਂਦੇ ਹੋ, ਸਿਰ ਤੇ ਰੱਖਣ ਵਿੱਚ ਦੇਰੀ ਕਰ ਰਹੇ ਹੋ। ਬਹਾਦਰ ਸ਼ਾਹ, ਇਹ ਤਾਜ ਕਈ ਯਾਦਾਂ ਲੈ ਕੇ ਆਇਆ, ਤਾਜ ਵੱਲ ਵੇਖ ਕੇ ਤੇਰਾ ਬਾਪ ਯਾਦ ਆ ਗਿਆ, ਮੇਰੇ ਖਿਆਲਾਂ ਦੇ ਨਾਲ ਉਹਨੂੰ ਪੁੱਛਦਾ ਸੀ ਤੇਰੇ ਨਲਾਇਕ ਬਾਪ ਨੂੰ ਕਿ ਆ ਵੇਖ, ਇਹ ਤਾਜ ਤੇਰੇ ਸਿਰ ਤੇ ਵੀ ਸੀ, ਸਵਾ ਸਵਾਵਣ ਜੰਝੂ ਲਾਉਣ ਵਾਲਿਆ, ਜਦੋਂ ਤੂੰ ਤਾਕਤ ਵਿੱਚ ਸੀ ਤੂੰ ਮੇਰਾ ਵਿਹੜਾ ਖਾਲੀ ਕਰ ਦਿੱਤਾ, ਪੁੱਤਰਾਂ ਦਾ ਭਰਿਆ ਹੋਇਆ, ਮੇਰੇ ਚਾਰੇ ਪੁੱਤਰ ਸ਼ਹੀਦ ਕਰ ਦਿੱਤੇ, ਤੇਰੇ ਹੱਥਾਂ ਨੇ ਮੇਰੇ ਪੁੱਤਰਾਂ ਦਾ ਖੂਨ ਤੂੰ ਆਪਣੇ ਹੱਥਾਂ ਦੇ ਨਾਲ, ਕਿਉਂਕਿ ਹੁਕਮ ਤਾਂ ਆਖਰ ਤੇਰਾ ਸੀ, ਬਹਾਦਰ ਸ਼ਾਹ ਤੇਰਾ ਬਾਪ ਜਿਉਂਦਾ ਹੁੰਦਾ ਉਹਨੂੰ ਗੁਰੂ ਦੀ ਅਵਸਥਾ ਦਾ ਪਤਾ ਲੱਗਦਾ ਕਿ ਤੂੰ ਮੇਰੇ ਪੁੱਤਰ ਮਰਵਾਏ ਤੇ ਮੈਂ ਤੇਰੇ ਪੁੱਤ ਨੂੰ ਤਾਜ ਦੇ ਰਿਹਾ ਉਹਨਾਂ ਦੇ ਹੱਥਾਂ ਦੇ ਨਾਲ। ਸਤਿਗੁਰ ਪੁਰਖ ਨਿਰਵੈਰ ਹੈ, ਗੁਰੂ ਇਸ ਅਵਸਥਾ ਦੇ ਵਿੱਚ ਹੈ, ਨਾ ਕੋ ਵੈਰੀ ਨਾ ਹੈ ਬੇਗਾਨਾ, ਆਪਣੀ ਕੀਤੀ ਦਾ ਫਲ ਪਾਉਂਦਾ ਜੋ ਵੀ ਪਾਉਂਦਾ। ਤਾਰਾ ਆਜ਼ਮ ਨੇ ਫਲ ਪਾਇਆ, ਆਪਣੀ ਕੀਤੀ ਦਾ ਪਾਇਆ। ਨਾ ਦਿਸੇ ਬੇਗਾਨਾ ਜੀ ਨਾ ਕੋਈ ਵੈਰੀ ਨਾ ਕੋਈ ਵੈਰੀ, ਦਿਸੇ ਬੇਗਾਨਾ ਜੀ ਨਾ ਕੋਈ ਵੈਰੀ ਨਾ ਕੋਈ ਵੈਰੀ,
ਨਾ ਤੂੰ ਵੈਰੀ ਨਾ ਤੂੰ ਵੈਰੀ, ਨਾ ਤੂੰ ਵੈਰੀ ਨਾ ਤੂੰ ਵੈਰੀ, گنا جی نا کوئی ویری نا کوئی ویری ناج سے گنا جی نا کوئی ویری نا کوئی ویری
سگل سنگ ہم کو بنیائی برہم بیتی جی برہمانکار بیتی ہون کر کے وہ دی درشتی دے اندر کیونکہ برہمانکار بیتی ہے برہم میں برہم دے سری سب ہے برہم برہم ہے پسری اس کر کے جب تارہ کو بیری میت تب لگ نہ چلنا ہی چی گرو صاحب سم بیتی وچن کہن لگے او میرے تیرے باپ کی گل یاد آ گئی اس کر کے مہاراج صاحب سچے پاتشاہ نے تاج دے سر تے رکھیا سما آیا پھر کیا کہ بھائی ہوں تم اپنا وعدہ پورا کرنے واسطے پوچھیا کہ مہاراج دسو ستگرا نے 17 بندیاں دی لسٹ جاری کی تھی کوئی بہت ہی بڑی بات نہیں بہادر شاہ اس ویلے میں یہ سوچنا کہ تو دھرم کا کاریہ کرے گا یہ 17 بندیاں نے بڑے ظلم کیتے ہوئے نے یہ دے وچ انہاں 17 بندیاں نو سزا جڑی ہے یہ ہن دین واسطے